दर्शन परस्य गुरु कै जन्म मरण दुख जाय।
सतनाम श्री वाहिगुरु साहिब जीओ। बिलावल शरीर सरोवर पीतरे आछा कमल अनु परम ज्योत पुरुषोत्तम जाकर रेख न रूप। शरीर सरोवर पीतरे आछा कमल अनु परम ज्योत पुरुषोत्तम जाकर रेख न रूप। वाहेगुरु जी का
खालसा वाहेगुरु जी की फतेह। राजान राज भानान भान देवान देव उपमा महान चवर तखत शत्र दे मालक परम सतगुरु साहिब श्री गुरु ग्रंथ साहिब जी की पावन हजूरी विच हर जस सरवण करन लई इकत्र होई गुरु रूप साध संगत जी सारे गुरमुख प्यारे माई भाई मनोबिरतियां एकाग्र करन लई मनुखा जन्म दे भले वास्ते अपनी हाजरी गुरु के पावन चरणों विच लवाण लई एक बार प्यार नाल आखो सतनाम श्री वाहिगुरु। एक बार फिर आखो सतनाम श्री वाहिगुरु। आप जी ने बिलावल राग विच कही हुई पावन बाणी जो कबीर जी ने कथन कीती है उस दिया पंक्तियां सरवण कीतियां। आप जी फरमान कर रहे कि शरीर सरोवर भीतरे अच्छा कमल अनूप। शरीर नो सरोवर कथन कीता है जिवें सरोवर विच कमल खिड़दे। आप देखदे हो पुराने समय च अज भी जिथे जिथे पानी ज्यादा देर का खड़ा है उन्हों लोग तालाब कह दें तालाब कबीर जी दे इलाके विच समा पा के उदे विच कमल उग पैंदा अपने आप। जिवें आप जी कह दें शरीर भी एक सरोवर दी न्याई है इहदे विच भी एक बड़ा चंगा कमल फुल है। अच्छा कमल अनूप ऐसा कमल जिस दी उपमा नहीं कीती जा सकती। वो केड़ा इन्ना चंगा कमल जेड़ा शरीर विच है वो है हिरदा। वो क्यों चंगा है याद रखियो जेड़ा मनुख है ना ये ईश्वर दे दर तो हिरदा लैके संसार ते आउंदा है मन लैके नहीं। ਹਿਰਦਾ ਇਹਨੂੰ ਨਿਰੰਕਾਰ ਨੇ ਦਿੱਤਾ ਹੈ, ਜਿਹਦਾ ਆਕਾਰ ਕਮਲ ਫੁੱਲ ਦੀ ਤਰ੍ਹਾਂ ਹੈ। ਜਿਨ੍ਹਾਂ ਲੋਕਾਂ ਨੇ ਖੋਜ ਕੀਤੀ ਉਹਨਾਂ ਨੇ ਕਿਹਾ ਉਲਟਾ ਹੈ ਕਮਲ। ਬਾਣੀ ਚ ਐਸੇ ਜ਼ਿਕਰ ਆਉਂਦੇ ਨੇ ਕਿ ਉਰਦ ਪੰਕ ਲੈ ਸੂਦਾ ਕਰੈ, ਉਸ ਉਲਟੇ ਕਮਲ ਨੂੰ ਸਿੱਧਾ ਕਰਨਾ ਹੈ, ਜਦੋਂ ਸਿੱਧਾ ਹੋ ਜਾਏਗਾ ਉਹ ਖਿੜ ਜਾਏਗਾ। ਉਹ ਹਿਰਦਾ ਲੈ ਕੇ ਇਸ ਸੰਸਾਰ ਤੇ ਆਇਆ, ਮਨ ਲੈ ਕੇ ਨਹੀਂ ਆਇਆ। ਇੱਥੇ ਆ ਕੇ ਜਦੋਂ ਸੰਸਾਰ ਤੇ ਜਨਮ ਲੈਂਦਾ, ਕਿਉਂਕਿ ਯਾਦ ਰੱਖਿਓ ਜਦੋਂ ਸੰਸਾਰ ਤੇ ਆਉਂਦਾ ਹੈ, ਇਹਦਾ ਜਨਮ ਜਦੋਂ ਹੁੰਦਾ ਹੈ ਸਿਰ ਪਰ ਨੇ ਸੰਸਾਰ ਤੇ ਆਉਂਦਾ ਹੈ। ਇਹਦਾ ਜਿਹੜਾ ਸਿਰ ਹੈ ਉਹ ਸੰਸਾਰ ਨਾਲ ਜੁੜ ਜਾਂਦਾ ਹੈ। ਲਿਵ ਛੁੜਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ। ਇਹਨੂੰ ਸਿੱਧਾ ਹੋ ਕੇ ਚੱਲਣ ਨੂੰ ਕਿ ਸਿਰ ਉੱਪਰ ਨੂੰ ਹੋ ਜਾਏ, ਪਹਿਲਾਂ ਜੇ ਮਾਤਾ ਦੇ ਉਧਰ ਵਿੱਚ ਰਹਿੰਦਾ ਤਾਂ ਵੀ ਉਲਟਾ, ਜਨਮ ਲੈਂਦਾ ਤਾਂ ਵੀ ਉਲਟਾ, ਤੇ ਸਿੱਧਾ ਹੋ ਕੇ ਚੱਲਣ ਨੂੰ ਆਪਣੇ ਬਲ ਨਾਲ ਇੱਕ ਸਾਲ ਲੱਗ ਜਾਂਦਾ ਹੈ। ਫਿਰ ਵੀ ਇਹਨੂੰ ਫੜ ਕੇ ਤੁਰਿਆ ਜਾਂਦਾ, ਤੁਰਨਾ ਸਿਖਾਇਆ ਜਾਂਦਾ। ਪਰ ਕਿਉਂਕਿ ਸੰਸਾਰ ਨਾਲ ਸਿਰ ਜੁੜਿਆ, ਸੰਸਾਰ ਤੇ ਆਇਆ, ਈਸ਼ਵਰ ਨਾਲੋਂ ਲਿਵ ਟੁੱਟ ਗਈ, ਮਾਇਆ ਦਾ ਐਸਾ ਅਸਰ ਜਿਸ ਦਾ ਪ੍ਰਭਾਵ ਸੰਸਾਰ ਤੇ ਹੈ, ਉਹਦਾ ਐਸਾ ਅਸਰ ਪਿਆ ਕਿ ਲਿਵ ਛੁੜਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ। ਤ੍ਰਿਸ਼ਨਾ ਪੈਦਾ ਹੋ ਗਈ। ਹੁਣ ਇਹ ਜਿਵੇਂ ਜਿਵੇਂ ਵੱਡਾ ਹੁੰਦਾ ਜਾਂਦਾ ਉਵੇਂ ਉਵੇਂ ਇਹਦੀ ਤ੍ਰਿਸ਼ਨਾ ਵੱਧਦੀ ਜਾਂਦੀ ਹੈ। ਤ੍ਰਿਸ਼ਨਾ ਨੂੰ ਬਾਣੀ ਨੇ ਐਸੀ ਅੱਗ ਕਿਹਾ ਹੈ, ਜਿਵੇਂ ਅੱਗ ਦੇ ਉੱਪਰ ਲਿਆ ਲਿਆ ਕੇ ਲੱਕੜਾਂ ਸੁੱਟੀ ਜਾਓ ਤੇ ਉਹ ਬੁਝਦੀ ਨਹੀਂ ਬਲਕਿ ਲੱਕੜਾਂ ਨੂੰ ਖਤਮ ਕਰਨ ਦੀ, ਐਵੇਂ ਤ੍ਰਿਸ਼ਨਾ ਦੀ ਅੱਗ ਤੇ ਜੋ ਵੀ ਆਉਂਦਾ ਹੈ ਸਭ ਭਸਮ ਹੋ ਜਾਂਦਾ ਹੈ, ਤ੍ਰਿਪਤ ਨਹੀਂ ਹੁੰਦੀ ਤ੍ਰਿਸ਼ਨਾ। ਮੈਂ ਕੱਲ ਆਪ ਜੀ ਨੂੰ ਪੰਕਤੀਆਂ ਸੁਣਾਈਆਂ ਸੀ ਕਿ ਤ੍ਰਿਸ਼ਨਾ ਬਿਰਲੇ ਹੀ ਕੀ ਬੁਝੀ ਹੈ, ਕੋਟ ਜੋਰੇ ਲੱਖ ਕਰੋਰੇ ਮਨ ਨਾ ਹੋਰੇ, ਪਰਾ ਪਰਾ ਹੀ ਖੁੱਲ ਜੀ ਹੈ। ਲੱਖਾਂ ਕਰੋੜਾਂ ਜੋੜ ਕੇ ਫਿਰ ਵੀ ਤ੍ਰਿਪਤ ਨਹੀਂ ਹੁੰਦੀ, ਵੱਧਦੀ ਜਾਂਦੀ। ਜਿਵੇਂ ਜ਼ਿਆਦਾ ਬਾਲਣ ਪਾਓ ਅੱਗ ਜ਼ਿਆਦਾ ਬਲਦੀ ਹੈ, ਇਵੇਂ ਜਦੋਂ ਜ਼ਿਆਦਾ ਪਦਾਰਥ ਆ ਜਾਣ ਤ੍ਰਿਸ਼ਨਾ ਵੀ ਜ਼ਿਆਦਾ ਵੱਧ ਜਾਂਦੀ ਹੈ। ਤੋ ਆਪ ਜੀ ਇਹ ਕਹਿੰਦੇ ਨੇ ਕਿ ਸਰੀਰ ਸਰੋਵਰ ਭੀਤਰੇ ਆਛਾ ਕਮਲ ਅਨੂਪ, ਇੱਕ ਹਿਰਦੇ ਰੂਪੀ ਕਮਲ ਇਸ ਸਰੀਰ ਵਿੱਚ ਹੈ ਜਿਹੜਾ ਹੈ ਬੜਾ ਚੰਗਾ। ਤੇ ਅਗਲੀ ਪੰਕਤੀ ਚ ਕਹਿ ਰਹੇ ਹਨ
ਪਰਮ ਜੋਤ ਪੁਰਖੋ ਤੁਮ ਜਾਂ ਕਾ ਰੇਖ ਨਾ ਰੂਪ।
ਉਸ ਉਰਦ ਉਸ ਹਿਰਦੇ ਕਮਲ ਵਿੱਚ ਨਿਵਾਸ ਹੈ ਪਰਮ ਜੋਤ ਪੁਰਖ ਉਤਮ, ਪੁਰਖਾਂ ਵਿੱਚੋਂ ਉੱਤਮ ਪੁਰਖ, ਅਕਾਲ ਪੁਰਖ ਵਾਹਿਗੁਰੂ। ਪਰਮ ਜੋਤੀ ਸਭ ਮੈਂ ਜੋਤ, ਜੋਤ ਹੈ ਸੋਏ ਤਿਸ ਦਾ ਚਾਨਣ, ਸਭ ਮੈਂ ਚਾਨਣ ਹੋਏ। ਜਿਸ ਦੀ ਕੋਈ ਰੂਪ ਰੇਖ ਨਹੀਂ, ਜਿਹਦੇ ਲਈ ਸਤਿਗੁਰੂ ਪਾਤਸ਼ਾਹ ਬਾਣੀ ਚ ਕਹਿੰਦੇ ਨੇ ਤੇਰਾ ਰੂਪ ਨਾ ਰੇਖਿਆ ਜਾਤ ਤੂੰ ਵਰਨਾ ਬਾਹਰਾ, ਇਹ ਮਾਨਸ ਜਾਣੇ ਦੂਰ ਤੂੰ ਵਰਤਾ ਜਾਹਰਾ। ਉਹ ਇਸ ਹਿਰਦੇ ਵਿੱਚ ਵਸਦਾ ਹੈ, ਕਿਉਂਕਿ ਇਹ ਸੰਸਾਰ ਤੇ ਆਇਆ ਸਿਰ ਕਰਕੇ ਸੰਸਾਰ ਨਾਲ ਜੁੜ ਗਿਆ, ਮਨ ਇਹਨੂੰ ਸੰਸਾਰ ਤੇ ਆ ਕੇ ਮਿਲ ਗਿਆ, ਇਹਦੀ ਦੁਨੀਆਂ ਸ਼ੁਰੂ ਹੋ ਗਈ। ਜਿਸ ਸੰਸਾਰ ਤੇ ਇਹ ਆਇਆ ਇਹਦੇ ਲਈ ਸੰਸਾਰ ਨਵਾਂ ਸੀ, ਇਸ ਲਈ ਇਹਨੇ ਮਾਤਾ ਪਿਤਾ ਤੇ ਸਵਾਲ ਕਰ ਕਰਕੇ ਉਹ ਕੀ ਹੈ, ਇਹ ਕੀ ਹੈ, ਆਹ ਕਿਉਂ ਹੈ, ਐਸਾ ਕਿਉਂ ਹੈ, ਅਨੇਕਾਂ ਸਵਾਲ ਕਰ ਕਰਕੇ ਸੰਸਾਰ ਦੀ ਜਾਣਕਾਰੀ ਪ੍ਰਾਪਤ ਕੀਤੀ। ਮਾਤਾ ਪਿਤਾ ਤੇ ਸਵਾਲ ਕੀਤੇ ਸੰਸਾਰ ਦੀ ਜਾਣਕਾਰੀ ਲਈ, ਇਹ ਕੀ ਹੈ, ਕਿਉਂ ਹੈ, ਕਿਵੇਂ ਹੁੰਦਾ ਹੈ, ਐਸੀ ਜਾਣਕਾਰੀ ਇਹਨੇ ਪ੍ਰਾਪਤ ਕਰ ਲਈ। ਹੁਣ ਜਿਵੇਂ ਜਿਵੇਂ ਇਹਦੀ ਸੰਸਾਰ ਨਾਲ ਜਾਣਕਾਰੀ ਵੱਧਦੀ ਗਈ ਉਵੇਂ ਉਵੇਂ ਇਹ ਸੰਸਾਰ ਨਾਲ ਜੁੜਦਾ ਗਿਆ। ਚਾਹੀਦਾ ਤਾਂ ਅਸੀਂ ਨਿਕਲਣਾ ਸੰਸਾਰ ਚੋਂ, ਪਰ ਇਹ ਸੰਸਾਰ ਵਿੱਚ ਫਸ ਗਿਆ, ਸੰਸਾਰ ਵਿੱਚ ਉਲਝ ਗਿਆ। ਪਰ ਐਸਾ ਉਲਝਿਆ ਜਦੋਂ ਉਹਨੂੰ ਇਹ ਜਵਾਨ ਹੁੰਦਾ ਹੈ ਉਦੋਂ ਇਹਨੂੰ ਕਹੋ ਹੁਣ ਨਿਕਲ ਜਾ, ਫਿਰ ਬੁੱਢਾ ਹੁੰਦਾ ਫਿਰ ਕਹਿੰਦੇ ਹੁਣ ਹੀ ਨਿਕਲ ਜਾ। ਨਹੀਂ, ਮੱਕੜੀ ਦੇ ਜਾਲੇ ਵਾਂਗ ਇੱਕ ਐਸਾ ਜਾਲ ਤਣਿਆ ਗਿਆ ਜਿਹਦੇ ਵਿੱਚ ਫਸ ਕੇ ਇਹਦੀ ਮੌਤ ਹੋ ਜਾਂਦੀ ਹੈ। ਆਪ ਜੀ ਕਹਿੰਦੇ ਕਿ ਉਹ ਪਰਮ ਜੋਤ ਪਰਖੋਤਮ ਜਾਂ ਕਹਿ ਰੇਖ ਨਾ ਰੂਪ, ਜਿਸ ਦਾ ਨਾ ਕੋਈ ਰੂਪ ਹੈ ਨਾ ਕੱਛ ਮੱਛਾ ਰੇਖਾਵਾਂ ਨੇ, ਉਹ ਇਹਦੇ ਹਿਰਦੇ ਵਿੱਚ ਨਿਵਾਸ ਕਰਦਾ। ਜਦੋਂ ਇਹਨੂੰ ਮਨ ਮਿਲ ਜਾਂਦਾ ਹਿਰਦੇ ਵਾਲੇ ਦਾ ਧਿਆਨ ਹੀ ਨਹੀਂ ਜਾਂਦਾ। ਗੁਰੂ ਇਹਨੂੰ ਵਾਰ ਵਾਰ ਪੁਕਾਰ ਕੇ ਕਹਿੰਦਾ ਭਾਈ ਆਪਣੇ ਗਰੀਬਾਨ ਮੈਂ ਸਿਰ ਨੀਵਾਂ ਕਰ ਦੇਖ। ਅਰੇ ਆਪਣੇ ਗਰੀਬਾਨ ਵੱਲ ਝਾਕਦਾ ਹੀ ਨਹੀਂ, ਦੂਸਰਿਆਂ ਦੇ ਗਰੀਬਾਨ ਤਾਂ ਦੇਖਦਾ। ਉਹ ਏਬੀ ਹੈ, ਉਹ ਕ੍ਰੋਧੀ ਹੈ, ਉਹ ਕਾਮੀ ਹੈ, ਫਲਾਣਾ ਲੋਭੀ ਹੈ, ਬੜਾ ਹੰਕਾਰੀ ਹੈ, ਔਰ ਆਪਣੇ ਗਰੀਬਾਨ ਮੈਂ ਨਹੀਂ ਦੇਖਦਾ ਕਿ ਮੈਂ ਕੀ ਹਾਂ। ਹੁਣ ਸਾਹਿਬ ਸਤਿਗੁਰੂ ਪਾਤਸ਼ਾਹ ਪੁਕਾਰ ਕੇ ਅਗਲੀ ਪੰਕਤੀ ਚ ਕਹਿ ਰਹੇ ਹਨ
ਰੇ ਮਨ ਹਰ ਭਜ ਭ੍ਰਮ ਤਜ ਹੋ ਜਗ ਜੀਵਨ ਰਾਮ।
ਐ ਮਨ, ਐ ਜੀਵ, ਇੱਕ ਗੱਲ ਦਾ ਖਿਆਲ ਕਰ, ਹਰੀ ਨੂੰ ਭਜ ਜਪਣਾ ਕਰ। ਇੱਕ ਭਰਮ ਜਿਹੜਾ ਤੇਰੇ ਅੰਦਰ ਪੈਦਾ ਹੋਇਆ ਕਿ ਮੈਂ ਹਾਂ, ਇਹ ਭਰਮ ਹੈ। ਭਰਮ ਦੀ ਪਰਿਭਾਸ਼ਾ ਜਿਹੜੀ ਬਾਣੀ ਨੇ ਕਹੀ ਹੈ ਕਿ ਭਰਮ ਕਿਸ ਨੂੰ ਕਹਿੰਦੇ ਨੇ, ਆਪ ਜੀ ਬਾਣੀ ਚ ਕਥਨ ਕਰਦੇ ਨੇ ਰਵਿਦਾਸ ਜੀ ਮਹਾਰਾਜ ਕੇ, ਮਾਧਵੇ ਕਿਆ ਕਹੀ ਹੈ ਭਰਮ ਐਸਾ, ਜੈਸਾ ਮਾਨੀ ਹੈ ਹੋਏ ਨਾ ਤੈਸਾ। ਜੈਸਾ ਤੂੰ ਪਰਿਵਾਰ ਨੂੰ ਮੰਨੀ ਬੈਠਾ ਵੈਸਾ ਹੈ ਨਹੀਂ, ਜੈਸਾ ਤੂੰ ਸੰਸਾਰ ਨੂੰ ਮੰਨੀ ਬੈਠਾ ਵੈਸਾ ਹੈ ਨਹੀਂ, ਜੈਸਾ ਤੂੰ ਧਨ ਪਦਾਰਥਾਂ ਨੂੰ ਮੰਨੀ ਬੈਠਾ ਵੈਸੇ ਹੈ ਨਹੀਂ, ਜੈਸਾ ਤੂੰ ਇਸ ਸਰੀਰ ਨੂੰ ਮੰਨ ਕੇ ਬੈਠਾ ਵੈਸਾ ਸਰੀਰ ਵੀ ਨਹੀਂ ਹੈ, ਇੱਕ ਭਰਮ ਹੈ। ਤੂੰ ਤਾਂ ਆਪਣੇ ਆਪ ਨੂੰ ਮੰਨ ਲਿਆ ਕਿ ਮੈਂ ਹਾਂ, ਪਰ ਸਹੀ ਮਾਨੇ ਵਿੱਚ ਮੈਂ ਹੈ ਨਹੀਂ। ਤੂੰ ਤਾਂ ਮੰਨੀ ਬੈਠਾ ਮੈਂ ਹਾਂ, ਪਰ ਜਿਨ੍ਹਾਂ ਨੇ ਪਾਇਆ ਹੈ, ਜਿਨ੍ਹਾਂ ਨੇ ਖੋਜਿਆ ਹੈ, ਉਹਨਾਂ ਨੇ ਬਚਨ ਕਹੇ। ਕਿਤੇ ਆਪ ਕਹਿੰਦੇ ਜਬ ਹਮ ਹੋਤੇ ਤਬ ਤੂੰ ਨਾਹੀ, ਅਬ ਤੂੰ ਹੀ ਮੈਂ ਨਾਹੀ। ਕਿਤੇ ਆਪ ਐਸੇ ਬਚਨ ਕਹਿੰਦੇ ਨੇ ਤੂੰ ਤੂੰ ਕਰਤਾ ਤੂੰ ਹੁਆ, ਮੁਝ ਮੈਂ ਰਹਾ ਨਾ ਹੂੰ, ਜਬ ਆਪਾ ਪਰਖਾ ਮਿਟ ਗਿਆ ਜਤ ਦੇਖਾ ਤਤ ਤੂੰ। ਉਹ ਆਪਾ ਤੇ ਪਰਾਇਆ ਕਿਵੇਂ ਮਿਟੇਗਾ? ਜਦੋਂ ਸਿਮਰਨ ਕਰੋਗੇ, ਧਿਆਨ ਵਿੱਚ ਆਓਗੇ, ਜਦੋਂ ਇਹ ਗੱਲ ਜਾਣਨ ਦਾ ਯਤਨ ਕਰੋਗੇ ਕਿ ਹਿਰਦਾ ਕਮਲ ਕੀ ਹੈ, ਉਹ ਕਿੱਥੇ ਰਹਿੰਦਾ ਹੈ, ਵਾਹਿਗੁਰੂ ਕੌਣ ਹੈ। ਮੈਂ ਦੇਖਾਂ ਤਾਂ ਸਹੀ, ਗੁਰੂ ਮੈਨੂੰ ਕਹੀ ਜਾਂਦਾ ਤੇਰੇ ਅੰਦਰ ਹੈ, ਮੈਨੂੰ ਕਦੇ ਲੱਭਿਆ ਨਹੀਂ। ਜਦੋਂ ਐਸੀਆਂ ਵਿਚਾਰਾਂ ਵਿੱਚ ਉਤਰੋਗੇ ਉਦੋਂ ਪਤਾ ਲੱਗੇਗਾ ਕਿ ਮੈਂ ਨਹੀਂ ਹਾਂ। ਮੈਂ ਤਾਂ ਕਈ ਵਾਰੀ ਹੈਰਾਨ ਹੁੰਦਾ ਕਿ ਇਹ ਬੰਦਾ ਇੰਨਾ ਵੀ ਨਹੀਂ ਸੋਚਦਾ ਕਿ ਨਿਰੰਕਾਰ ਮੇਰੇ ਅੰਦਰ ਹੈ। ਨਿਰੰਕਾਰ ਜਿਸ ਦਾ ਆਕਾਰ ਨਹੀਂ ਤੁਹਾਡੇ ਅੰਦਰ ਹੈ, ਔਰ ਤੁਸੀਂ ਫਿਰ ਲੱਭਦੇ ਹੋ, ਸੰਸਾਰ ਲੱਭਦਾ ਕਿੱਥੇ ਹੈ? ਵਾਹਿਗੁਰੂ ਮੰਦਰਾਂ ਦੀਆਂ ਘੱਟੀਆਂ ਖੜਕਾਉਂਦਾ, ਵਾਹਿਗੁਰੂ ਮਿਲ ਜੇ, ਹੈ ਅੰਦਰ ਹੀ ਪਰ ਦਿਸਦਾ ਨਹੀਂ। ਇਸ ਲਈ ਨਹੀਂ ਦਿਸਦਾ ਕਿਉਂਕਿ ਵੇਖਣ ਦਾ ਯਤਨ ਵੀ ਨਹੀਂ ਕੀਤਾ ਗਿਆ ਕਿ ਦੇਖਿਆ ਜਾਏ। ਜਿਨ੍ਹਾਂ ਨੇ ਯਤਨ ਕੀਤਾ ਉਹਨਾਂ ਦੀ ਬਾਣੀ ਆਪ ਪੜ੍ਹਦੇ ਹੋ, ਢੂੰਡੇਂਦੀ ਦਰਸ਼ਨ ਕਾਰਨ ਬੀਥੀ ਬੀਥੀ ਪੇਖਾ। ਮੈਂ ਉਸ ਦਾ ਦਰਸ਼ਨ ਕਰਨ ਲਈ ਗਲੀ ਗਲੀ ਲੱਭਦਾ ਫਿਰਦਾ, ਕਿਤੋਂ ਮਿਲ ਜਾਏ। ਕੋਈ ਮਿਲਾ ਦੇਵੇ, ਕੋਈ ਦੱਸ ਦੇਵੇ ਉਸਦੇ ਲਈ, ਕੋਈ ਅਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ, ਕੋਈ ਜਨ ਹਰਸੋਂ ਦੇਵੇ ਜੋਰ, ਦਿਓ ਸੰਦੇਸਰੋ ਕਹੀਓ ਫਿਰ ਕਹੀਓ, ਕੋਈ ਕਵੇ ਕੋਈ ਦੱਸੇ। ਯਾਦ ਰੱਖਿਓ ਹੈ ਅੰਦਰ, ਤੁਸੀਂ ਉਹਨੂੰ ਕਹਿੰਦੇ ਨਿਰੰਕਾਰ। ਗੁਰੂ ਸਾਹਿਬ ਕਹਿੰਦੇ ਨੇ ਤੂੰ ਸਦਾ ਸਲਾਮਤ ਨਿਰੰਕਾਰ, ਆਕਾਰ ਬਿਨਸਦੇ ਨੇ निरंकार नहीं बिन सदा और सदा सलामत है। वो है साढ़े अंदर, पर अफसोस इस गल का कि असी उन्हें कदे वेख्या नहीं। शायद मैं पिछले दिनों च थोड़े नाल गल कीती सी, फिर अज दोबारा करदा कि जेड़ी साड़ी रसना है इहदा आकार है, पर इस रसना नूं स्वाद दा किवें पता चल जांदा है? इह खट्टा है, इह कौड़ा है, इह मिठा है। जिहड़ा स्वाद दसदा उह निरंकार है, रसना दा आकार है। जेड़े शब्द ने इन्हां दा कोई आकार नहीं, वह शब्द निरंकार है। कन्ना दा आकार है, पर जदों कन्न शब्द नूं सुणदे ने इन्हां दे विच जाके टकराउंदा शब्द, इत्थे बैठा आप सुणदा है तो बोलना ही है। मैं कोई आकार तो नहीं बना सकते कैसे शब्द ने, जदों लिखोगे शब्द नहीं रहेगा, अखर बन जाएगा। अखर गुरु साहब ने बचन कह अखरी लिखण बोलण बाण, अखरां सिर संजोग वखाण, जिन ए लिखे तिस सिर नाहे, जिव फुरमाए तिव तिव पाहे। अखर जेड़े ने उन्हां अखरां नाल एक दूजे नाल सांझ पैंदी है। पर याद रखियो अखर जेड़े ने ये भी खत्म हो जाते, जेड़े कागज ते लिखोगे 100 साल 200 साल 300 साल पुराना हो जाएगा, फट जाएगा, अखर मिट्टी च मिल जाएगा। गुरु साहब ने उस लई ऐसे बचन कहे कि यह अखर खिर जाएंगे, ओह अखर इन में ना है, वो अखर है। इन अखरा चो ओदे बारे पता चलता है, वो नहीं दिसदा। जे तुसी कोई मील पत्थर पढ़ते हो कि फलानी जगह इथो इन्नी दूर है, जगह तो नहीं दिसी ना, पढ़ के पता चल गया कि इन्नी दूर है, इन्ने किलोमीटर या इन्ने माइल रह गई। अखा नाल तकदे हो, जोत दा किस आकार है? कोई आकार नहीं, चमड़ी है, स्पर्श कर दी है। इन्हें ते उंगल मार दे हो, जेड़ा पता चलिया भी ऐ होया है, कौन है, किनू पता चलता है? जो बंदा मर जाए उन्हें छुरे मारी जाओ, चुनिया वड़ी जाओ, कुछ करी जाओ, पता चलना? वो निरंकार अंदर बैठा आप सब कुछ देखदा नोट करदा है, अंदर है। तो आप जी पावन बाणी च कहदे ने हर भज, अरे मन हर भज भरम तज हो, अपने अंदरों भुलेखा दूर कर दे और हरि दे नाम नूं जपना कर, क्योंकि जग जीवन राम। राम दा अर्थ है जेड़ा जर्रे जर्रे विच रमिया होया मिल रहा है, जिहदे तो बिना कोई जगह खाली नहीं, जिथे भी जाओगे उत्थे वो मौजूद है। पुराने साधु जदों कदे उन्हें अपना चेला कोई बनाना हुंदा, बुजुर्ग हो जांदे, बहुत सारे चेलियां चो शांति कर दे कि किनू चेला बनाना है, उन्हां दी अपने अपने ढंग दियां परखां हुंदियां। ऐसी शांति गुरु नानक साहब भी करदे रहे। एक बार गुरु नानक साहब विराजमान ने सर्दियां दे दिन ने, ते बाबा बुढ़ा जी नूं संगत विच चर्चा चल पई कि गद्दी गुरु नानक साहब किनू देणगे, क्योंकि पुत्र गुरु नानक साहब की दृष्टि विच वो अपने नूं देना नहीं चाहते कि दुनिया के लोग यह ना कहन गद्दी अपने नूं दे गए, उन्हां दी कसौटी ते भी पूरे ना उतर सके। ते अज गुरु नानक साहब सर्दियां दे दिनां च अंदर पैन कहण लगे, जा भाई बुढ़िया देख के आ रात किन्नी करेंदी है, बाबा बुढ़ा जी बाहर गए, तारिया का हिसाब किताब लाया, आके दसिया सतगुरु पातशाह इन्ने पैर रात अजे बाकी है, जा भाई तू जा लेने, तू जाके देखे। बाबा बुढ़ा जी ने दूजी बार भेजा, कह लगे मैं बड़ी चंगी तरह देखा इन्नी की है सतगुरु। जदों भाई लहना जी गए बार साहब श्री गुरु अंगद देव महाराज, जाके देखते सोचते मैं गुरु नू की दसा इन्नी रात रही, मैं दसांगा इन्नी रात रही है गुरु नू, गुरु नू नहीं पता किन्नी रही। फिर तो मैं गुरु नाल सियाणा हो गया, जाके गुरु नू दसा इन्नी रात अजे बाकी है। आ गए क्यों भाई देख आया जी महाराज, दस फिर किन्नी रही? कहने जिनी तुसा बताती उन्नी बीत गई, जिनी रख ली उन्नी रही है। आखो सतनाम श्री वाहिगुरु, पास हो गए। तो साधु दे दो चेले ने, उन गद्दी देनी है। अज तक कोई बंदगी नहीं करना, पुराना समय सी लोग साधु बंदगी करते सन, अज कारा बंदगी बन गई, चोले बंदगी बन गए, वे वे डेरे बंदगी बन गए, बहुते चेले बंदगी बन गए, बंदूकां बंदगी बन गई। पर पुराना समा जदों साधु ईश्वर नाल जुड़दे सन, उन्हां नूं ज्ञान हो जांदा सी कि मैं इस दिन अपना शरीर छड़ जावांगा। बंदगी करदिआं करदिआं जदों तुहाडे सारे रस्ते खुल जांदे न, तुसीं उहदे नाल एकमेक हो जांदे हो, पता चल जांदा है कि कदों शरीर तज के जाणा है। उह अपनी तैयारी रब दे प्यारे आप करदे ने। तो साधु ने अपने चेलिया जाया, देखा कि गद्दी दे भाई, किसी कहता कह लगा दो कबूतर चाहिए ने जींदा। वो दो कबूतर लैके महात्मा देते, महाराज ले लो। दो चेलिया कोल बुलाया, एक एक दो पकड़ाता, कहने जाओ भाई जिथे कोई ना वेखे उथे इन मार के लिया। एक तो मेरे वर्गा समझदार कमरे के पिछे चले गए, इधर उधर देखा कोई नहीं, देखा देखता तो हम मरोड़ी लिया के गुरु ने देता। कह लगा महाराज लो जी, कोई नहीं सी वेखता जिथे मार के लिया। दूसरा लैके कबूतर नु दिन भर घूमता रहा, जिथे सोचता कोई नहीं देखता उथे देखता, लोग तो नहीं देखते, वह तो देखता ना, ईश्वर देखता है। शामा वापस परत्या लिया के कबूतर जींदा गुरु ने देता, कह लगा मैं नहीं मार सकता। क्यों भाई? कहना जिथे कोई नहीं देखता उथे वह वेखता है। मैं एक बारी मारन लग्या, मैं अपनी अखा बंद कर लिया, पहला मेरे मन चाहिए मैं वेखदा, फिर मैं अपनिया बंद कर लिया अखा, फिर मैं क्या कबूतर देखता है, फिर मैं एदिया अखा ते भी हाथ रख लिया, फिर मेरे मन चाहिए कि नहीं जो मैं नहीं देखता, यह नहीं देखता तो ईश्वर देखता। याद रखियो, ओ राम जले जले में जो रमिया होया है, वो जगत नु जीवन देने वाला है। सतगुरु पातशाह कहने रे मन हर भज भरम तजहो जग जीवन राम, वो जगत नु जीवन देने वाला है। तमाम जीवां विच उस नु वेखना करो, हर जले विच तुहानू उस दे हाथ दिखाई देणगे, खिड़दे हुए फुलां विच, वगदे हुए पानी विच, दरियावां दी रवानी विच, पर्वतां दी बुलंदियां विच, जिथे भी देखोगे उसके हथा बिना सुंदरता नहीं आ सकती। उसके हाथ ही सुंदर ने, वो जो चीज बनाता अद्भुत तो अद्भुत बनाता है, उस तो बिना संसार सुंदर नहीं रह सकता, और उस तो बिना क्रूप भी नहीं हो सकता। याद रखो, ओदी क्रूपता विच भी जो क्रूप दिखाता है ओदे विच भी सुंदरता छिपी होंगी, और सानू लगती नहीं। किसी राजे ने कोई माली सी बड़ा चंगा राजे दे राज विच रहिंदा, उन कहा मैं अपने पुत्र नूं माली दा काम सिखावां, बड़ा चंगा माली है, बड़े बड़े बेमौसमे फुल उगा दिंदा है, ते मेरा पुत्र जेड़ा है ए अगों आपे माली तैयार कर लेगा। माली दे पास भेज दिता, जदों माली दे पास भेजिया जाके साल भर माली कोल रहा, बंदे अपने नाल रह गया, माली दस दे करना बंदे चट धरती पुट दे, खाद पा देन, वटा बने बना देन, पानी ला देन, गोडियां दे देन, फुल बीज देन। जदों माली दा काम सिख गया अपने वालों के, हां दो तीन साल ला के सिख गया, उधर बगीचा लाया। अरे बगीचा तैयार हो गया, फुल बन गए, पांच साल लंघ गए, माली नु सदया बड़ा खुश होया कि मैं अपने गुरु नु बुलाना है आज बगीचा दिखाने लई। एक भी पत्ता पीला ना छड़िया, एक भी मुरझाया फुल ना छड़िया, सब तोड़ छड़े, रास्ते साफ कर दिते। माली आया, माली उहदे वल कण करके बैठ गया, कहण लगा अजे नहीं सिखिया, अजे सिखना पएगा होर। फिर माली कोल गया, दो साल फिर लाए, हुण तां मैं सिख गया हां। कहण लगे भाई फिर पता लगेगा ध्यान होए ते, अपने वालों तो तू सिख्या है। फिर गया, फिर बगीचा लाया, फिर माली नूं बुलाया, ओही हाल पहले वाला फिर कीता। माली ने भेद ना दस्या की है। अज फिर माली ने कहता नहीं पास नहीं, कड़े कड़े वड्डे फुल खड़े, आ बेमौसमी फुल मैं उगाए, एना फुल तो ठीक खड़े न, पर तू बागबानी च पास नहीं होया। किसे ने समझाता कि गुरु जदों कहे उहदे कोल पुछ लई जे की कमी आप पूरी कर दो फिर होएगी। जदों माली ने ऐसे बचन कहे, कहण लगा महाराज फिर जिहड़ी कमी है पूरी कर दो। हवा वगदी सी, माली ने वह पत्तियां दे टोकरे जिहड़े तोड़ तोड़ के दूर सुटे सी पत्ते, माली ने वह पत्ते टोकरा भरिया रस्ते च खिलार दिते। हवा आई उन्हें बगीचे च लै गई, देखो अगे दूर तक खिलारदा गया माली, पत्ते पत्तियां नूं हवा उड़ा उड़ा के बगीचे च लै गई। माली कहना हुण काम पूरा होया। याद रखी तेरे मन विच तां ऐसी गल है कि मैं हरे पत्ते रखे न, पर तू कदे सोचिया नहीं पीले किस दिन, जेड़े पीले हो गए वो किस दिन, जेड़े सुक गए वो किस दिन। उस पत्ते सुकांदा ही तां क्योंकि उन्हें हरे पैदा करने न, वह उहदियां जड़ां च जांदे न, वह सुके पत्ते ही उहदे लई खाद बन जांदे न, तो फिर नवीं कोंपलां कढ़दा है। सब उस दिन हरे भी उस दिन, पीले भी उस दिन, सुके भी उस दिन। तो आप जी कहने जग जीवन राम, और राम जगत नू जीवन देने वाला है। अगली पंक्ति च कह रहे हैं
राम आवत कछु न दिसै न दिसै जात।
याद रखियो कबीर जी महाराज कहने कि जदों जीव आउंदा है संसार ते, असीं इहदा शरीर तो देख सकते हैं, लोग कहते भी ने साडे घर विच बच्चा जन्म लिया बच्चे ने, पर जेड़ा बच्चे दे अंदर बैठ के आया वह नहीं दिसदा सन। जदों बुढ़ापे विच कोई मरदा है फिर भी शरीर ही देख सकते हैं, जेड़ा इहदे विचों निकल के चलिया गया वह नहीं दिसदा। आप जी कहन आवत कछु ना दिसई नह दिसै जात, ना वो आउंदिया दिसदा है ना कुछ जांदिया दिसदा है। अगली पंक्ति च कहंदे हन
जह उपजै बिनसै तही,
फिर भी शरीर ही देख सकते हैं, जेड़ा इहदे विचों निकल के चलिया गया वह नहीं दिसदा। आप जी कहन आवत, फिर भी शरीर ही देख सकते हैं, जेड़ा इन्हें विचों निकल के चलिया गया वह नहीं दिसदा। आप जी कहन आवत कछु ना दिसई नह दिसै जात, ना वो आउंदिया दिसदा है ना कुछ जांदिया दिसदा है। अगली पंक्ति च कहंदे हन
जह उपजै बिनसै तही जैसे पुरवन पात।
एक पानी विच बूटी हुंदी है जिन्हों पेंडू भाषा में चपत्ती कहंदे ने लोग, चपत्ती पानी दे उत्ते पत्ते डरदे ने, इहदे च फुल भी खिड़दे कमियां कहंदे ने जिस, ਉਹ ਪੁਰਵਨ ਦੇ ਜਿਹੜੇ ਚੌਪੱਤੀ ਦੇ ਪੱਤੇ ਹੁੰਦੇ ਨੇ ਉਹ ਪਾਣੀ ਚ ਪੈਦਾ ਹੁੰਦੇ ਨੇ, ਪਾਣੀ ਚ ਵੱਧਦੇ ਨੇ, ਪਾਣੀ ਵਿੱਚ ਹੀ ਸਮਾ ਜਾਂਦੇ। ਆਪ ਜੀ ਕਹਿੰਦੇ ਨੇ ਸ੍ਰਿਸ਼ਟੀ ਜਿਸ ਈਸ਼ਵਰ ਤੋਂ ਪੈਦਾ ਹੋਈ ਹੈ ਇਹ ਸਮਾਂ ਪਾ ਕੇ ਉਸੇ ਚ ਸਮਾ ਜਾਏਗੀ। ਜਿਵੇਂ ਉਹ ਚੌਪੱਤੀ ਦੇ ਪੱਤੇ ਪਾਣੀ ਵਿੱਚ ਹੀ ਖਤਮ ਹੋ ਜਾਂਦੇ ਨੇ, ਗਲ ਸੜਕੇ ਵਿੱਚ ਹੀ ਰਹਿ ਜਾਂਦੇ ਨੇ, ਖਤਮ ਹੁੰਦੇ। ਇਵੇਂ ਹੀ ਇਹ ਸ੍ਰਿਸ਼ਟੀ ਉਸ ਈਸ਼ਵਰ ਨੇ ਪੈਦਾ ਕੀਤੀ ਹੈ, ਉਹੀ ਇਸ ਨੂੰ ਵਧਾਉਂਦਾ ਹੈ, ਉਹੀ ਇਸ ਨੂੰ ਖਤਮ ਕਰ ਦੇਵੇਗਾ।
ਮਿਥਿਆ ਕਰਮਾਇਆ ਤਜੇ ਸੁਖ ਸਹਿਜ ਵਿਚਾਰ।
ਜਿਨ੍ਹਾਂ ਨੇ ਆਪਣੇ ਹਿਰਦੇ ਵਿੱਚ ਗੁਰੂ ਦੇ ਸ਼ਬਦ ਦੀ ਵਿਚਾਰ ਕੀਤੀ, ਉਹਨਾਂ ਨੇ ਇਸ ਮਾਇਆ ਨੂੰ, ਇਸ ਸੰਸਾਰ ਨੂੰ ਝੂਠ ਚਾੜ ਕੇ ਛੱਡ ਦਿੱਤਾ। ਐਸਾ ਨਹੀਂ ਕਿ ਉਹਨਾਂ ਕੋਲ ਆਈ ਨਹੀਂ, ਜਾਂ ਉਹਨਾਂ ਕੋਲ ਰਹਿੰਦੀ ਨਹੀਂ, ਜਾਂ ਉਹਨਾਂ ਨੂੰ ਵਰਤਦੇ ਨਹੀਂ। ਉਹ ਇਹਦੇ ਵਿੱਚ ਲਪਾਏਮਾਨ ਨਹੀਂ ਹੁੰਦੇ, ਇਹਦੇ ਨਾਲ ਲਿਬੜਦੇ ਨਹੀਂ, ਵਰਤਦੇ ਨੇ ਔਰ ਤੁਹਾਡੇ ਨਾਲ ਜ਼ਿਆਦਾ ਖੁੱਲ੍ਹੇ ਦਿਲਾਂ ਨਾਲ ਵਰਤਦੇ ਨੇ। ਉਹਨਾਂ ਕੋਲ ਆਉਂਦੀ ਵੀ ਬਹੁਤੀ ਹੈ ਪਰ ਉਹ ਇਹਦੇ ਵਿੱਚ ਲਪਾਏਮਾਨ ਨਹੀਂ ਹੁੰਦੇ। ਆਪ ਜੀ ਕਹਿੰਦੇ ਬਾਣੀ ਚ ਮਿਥਿਆ ਕਰ ਮਾਇਆ ਤਜੀ ਸੁਖ ਸਹਿਜ ਵਿਚਾਰ। ਜਿਨ੍ਹਾਂ ਨੇ ਗੁਰੂ ਦੇ ਉਪਦੇਸ਼ ਦੀ ਵਿਚਾਰ ਕੀਤੀ, ਆਪਣੇ ਜੀਵਨ ਵਿੱਚ ਧਾਰਨ ਕਰ ਲਿਆ ਗੁਰੂ ਦੇ ਉਪਦੇਸ਼ ਨੂੰ, ਕਮਾਇਆ, ਉਹਨਾਂ ਨੂੰ ਜੀਵਨ ਵਿੱਚ ਸੁਖ ਮਿਲੇ, ਉਹਨਾਂ ਨੂੰ ਗਿਆਨ ਦੀ ਪ੍ਰਾਪਤੀ ਹੋ ਗਈ, ਤੇ ਉਹਨਾਂ ਨੇ ਮਾਇਆ ਨੂੰ ਕੂੜ ਜਾਣ ਕੇ, ਮਿੱਥਿਆ ਜਾਣ ਕੇ, ਝੂਠੀ ਜਾਣ ਕੇ ਤਜ ਦੇਣਾ ਕੀਤਾ।
ਕਹਿ ਕਬੀਰ ਸੇਵਾ ਕਰੋ ਮਨ ਮੰਜ ਮੁਰਾਰ।
ਕਹਿੰਦੇ ਉਹ ਜਿਹੜਾ ਮੁਰਾਰੀ ਮੁਰਦੈਤ ਦੇ ਅੜੀ ਕਰਨ ਵਾਲਾ ਈਸ਼ਵਰ ਹੈ, ਉਹ ਤੇਰੇ ਮਨ ਅਜੀਬ ਤੇਰੇ ਅੰਦਰ ਹੈ, ਇਸ ਕਰਕੇ ਤੂੰ ਸੇਵਾ ਵਿੱਚ ਤਤਪਰ ਹੋ ਜਾ। ਕਹਿ ਕਬੀਰ ਸੇਵਾ ਕਰੋ, ਉਹਦੀ ਸੇਵਾ ਕੀ ਹੈ ਯਾਦ ਰੱਖੇ, ਉਹਦੀ ਸੇਵਾ ਕੀ ਹੈ, ਉਹਦੀ ਸੇਵਾ ਬੰਦਗੀ ਕਰਨੀ, ਉਹਦੀ ਸੇਵਾ ਸੱਚ ਬੋਲਣਾ, ਉਹਦੀ ਸੇਵਾ ਨਿਮਰਤਾ ਧਾਰਨ ਕਰਨੀ, ਉਹਦੀ ਸੇਵਾ ਨਿੰਦਾ ਤਿਆਗ ਦੇਣੀ, ਉਹਦੀ ਸੇਵਾ ਹੈ ਵਿਕਾਰਾਂ ਤੋਂ ਦੂਰ ਚਲੇ ਜਾਣਾ, ਉਹਦੀ ਸੇਵਾ ਹੈ ਸਤਸੰਗਤ ਕਰਨੀ, ਇਹ ਉਹਦੀ ਸੇਵਾ ਹੈ। ਉਹ ਅੰਦਰ ਹੀ ਹੈ, ਜਦੋਂ ਇਹਨਾਂ ਸ਼ੁਭ ਗੁਣਾਂ ਨੂੰ ਆਪਣੇ ਅੰਦਰ ਲੈ ਆਉਂਦੇ ਹੋ ਉਹਦੀ ਸੇਵਾ ਹੋ ਜਾਂਦੀ ਹੈ। ਉਹ ਫਿਰ ਉਹ ਸੇਵਾ ਤੇ ਰੀਝ ਪੈਂਦਾ, ਉਹ ਰੀਝ ਕੇ ਫਿਰ ਜੀਵ ਨੂੰ ਖੁਸ਼ੀਆਂ ਬਖਸ਼ ਦਿੰਦਾ, ਉਹਦੇ ਭੰਡਾਰੇ ਭਰਪੂਰ ਕਰ ਦਿੰਦਾ, ਉਹਨੂੰ ਗਿਆਨ ਦੇ ਦਿੰਦਾ, ਉਹਨੂੰ ਆਪਣੇ ਨਾਲ ਜੋੜ ਲੈਂਦਾ। ਅਖੀਰ ਤੇ ਐਸਾ ਸਮਾਂ ਆਉਂਦਾ ਜਦੋਂ ਉਹ ਜੀਵ ਨੂੰ ਉਹਦੇ ਕਰਮਾਂ ਵੱਲ ਵੇਖ ਕੇ ਆਪਣੇ ਵਿੱਚ ਅਭੇਦ ਕਰ ਲੈਂਦਾ। ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀ ਰਾਮ, ਉਦੋਂ ਪੂਰਾ ਹੋ ਜਾਂਦਾ। ਇਸ ਕਰਕੇ ਕਬੀਰ ਜੀ ਕਹਿੰਦੇ ਜੋ ਤੁਹਾਡੇ ਅੰਦਰ ਬੈਠਾ ਹੈ ਉਹਦੀ ਸੇਵਾ ਕਰੋ, ਤੂੰ ਸ਼ਰਾਬ ਨਹੀਂ ਮੰਗਦਾ ਅੰਦਰ ਬੈਠਾ, ਉਮਾਸ ਨਹੀਂ ਮੰਗਦਾ ਤੁਹਾਡੇ ਕੋਲੋਂ, ਪਰ ਤੁਸੀਂ ਧੱਕੇ ਨਾਲ ਉਹਨੂੰ ਉਹਦੇ ਅੰਦਰ ਸੁੱਟਦੇ ਹੋ, ਖਾ ਬਾਈ, ਉਹ ਤਾਂ ਚਾਹੁੰਦਾ ਹੀ ਨਹੀਂ ਐਸਾ ਕੁਝ। ਪਰ ਤੁਹਾਡੀ ਜਮਾਨ ਦੇ ਰਸ ਜਿਹੜੇ ਇਹਨੂੰ ਸੰਸਾਰ ਦੇ ਰਸਾਂ ਵੱਲ ਲਾ ਲਿਆ, ਇਹ ਰਸ ਨਾ ਤੂੰ ਅੰਦਰ ਸਰਾਂ ਚ ਰਹੀ ਤੇਰੀ ਪਿਆਸ ਨਾ ਜਾਏ। ਜਦੋਂ ਕਦੇ ਹਰ ਰਸ ਕਾ ਤੂੰ ਚੱਖ ਹੈ ਸਾਧ, ਫਿਰ ਚੱਖਤ ਹੋਏ ਰਹਿ ਮਿਸਮਾਦ। ਜਦੋਂ ਤੂੰ ਨਾਮ ਰਸ ਦਾ ਸਵਾਦ ਚੱਖੇਗੀ ਫਿਰ ਤੂੰ ਆਨੰਦ ਵਿੱਚ ਪਹੁੰਚੇਗੀ, ਅਚਰਜਤਾ ਦੇ ਘਰ ਵਿੱਚ ਪਹੁੰਚ ਜਾਏਗੀ। ਫਿਰ ਜਾ ਕੋ ਰਸ ਹਰ ਰਸ ਹੈ ਆਇਓ, ਸੋ ਅਨਰਸ ਨਾਹੀਂ ਲਪਟਾਇਓ। ਜਿਹਨੂੰ ਨਾਮ ਦਾ ਰਸ ਆ ਗਿਆ ਉਹ ਸੰਸਾਰ ਦੇ ਰਸਾਂ ਵਿੱਚ ਖੱਚਤ ਨਹੀਂ ਹੁੰਦਾ। ਇਸ ਕਰਕੇ ਕਬੀਰ ਜੀ ਕਹਿੰਦੇ ਨੇ ਬਈ ਕਹਿ ਕਬੀਰ ਸੇਵਾ ਕਰੋ ਮਨ ਮੰਜ ਮੁਰਾਰ, ਅਜੀਬ ਉਹ ਤੇਰੇ ਹੀ ਅੰਦਰ ਹੈ ਕਿਤੇ ਦੂਰ ਨਹੀਂ ਹੈ।
ਬਿਲਾਵਲ ਜਨਮ ਮਰਨ ਕਾ ਭ੍ਰਮ ਗਿਆ ਗੋਬਿੰਦ ਲਿਵ ਲਾਗੀ।
ਇੱਕ ਵਾਰ ਪਿਆਰੇ ਹੋ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਭੁਲੇਖਾ ਹੈ, ਭਰਮ ਹੈ ਮੌਤ ਦਾ, ਭਰਮ ਹੈ ਜਨਮ ਦਾ। ਬਸ ਸੰਸਾਰ ਦੇ ਜੀਵ ਭਰਮਾਂ ਵਿੱਚ ਪੈ ਪਏ ਚਲੇ ਫਿਰਦੇ, ਜਨਮ ਦਾ ਭਰਮ ਪੈ ਗਿਆ, ਮੌਤ ਦਾ ਭਰਮ ਪੈ ਗਿਆ। ਜਦੋਂ ਬਾਣੀ ਪੜ੍ਹਦੇ ਨੇ ਸਤਿਗੁਰੂ ਕਹਿੰਦਾ ਨਹਿ ਕਿਸ ਜਨਮ ਮੈਂ ਕਿਛ ਮਰਾਂ ਨਾ ਕੁਝ ਜਨਮਦਾ ਹੈ ਨਾ ਮਰਦਾ ਹੈ। ਇੱਕ ਭੁਲੇਖਾ ਹੈ ਜਿਹਨੂੰ ਅਸੀਂ ਕਹਿ ਦਿੰਦੇ ਮੌਤ ਹੋ ਗਈ ਜਨਮ ਪਿਆ, ਇੱਕ ਭੁਲੇਖਾ ਹੈ। ਜਿਹੜਾ ਈਸ਼ਵਰ ਪਹਿਲਾਂ ਹੀ ਮੌਜੂਦ ਹੈ, ਜਿਹੜੇ ਤੱਤ ਪਹਿਲਾਂ ਹੀ ਮੌਜੂਦ ਨੇ, ਸਰੀਰ ਪੰਜ ਤੱਤਾਂ ਦੀ ਰਚਨਾ ਹੈ, ਇਹਦੇ ਵਿੱਚ ਵਸਣ ਵਾਲਾ ਈਸ਼ਵਰ ਹੈ, ਤੱਤ ਵੀ ਪਹਿਲਾਂ ਮੌਜੂਦ ਨੇ, ਈਸ਼ਵਰ ਵੀ ਪਹਿਲਾਂ ਮੌਜੂਦ ਹੈ, ਜਨਮਿਆ ਕੀ ਹੋਏ? ਤੱਤ ਤੱਤਾਂ ਚ ਮਿਲ ਗਏ, ਜੋਤੀ ਜੋਤ ਵਿੱਚ ਰਲ ਗਈ, ਤੇ ਮਰਿਆ ਕੀ? ਕੁਝ ਵੀ ਨਹੀਂ ਮਰਿਆ। ਜਿਹਨੂੰ ਤੁਸੀਂ ਮੌਤ ਕਹਿੰਦੇ ਹੋ ਤਾਂ ਜਿਉਂਦਾ ਹੈ। ਇਸ ਕਰਕੇ ਸਿਆਣੇ ਪੁਰਸ਼ਾਂ ਨੇ, ਬੰਦਗੀ ਵਾਲਿਆਂ ਨੇ ਇਹਦਾ ਨਾਮ ਜੀਵ ਰੱਖਿਆ, ਜੀਵ, ਜੋ ਜਿਉਂਦਾ ਹੈ, ਮਰਦਾ ਨਹੀਂ। ਇਹ ਕਦੇ ਕਿੰਨੇ ਜਨਮ ਭੋਗ ਲਏ, ਮਰਦਾ ਨਹੀਂ ਹੈ, ਨਾ ਹੀ ਮੌਤ ਵਿੱਚ ਤਾਕਤ ਹੈ ਕਿ ਇਹਨੂੰ ਮਰ ਸਕੇ। ਮੌਤ ਉਸਨੇ ਬਣਾਈ ਨਹੀਂ, ਬਣਾਇਆ ਜੀਵਨ ਹੈ। ਪਰ ਐਸੇ ਬਚਨ ਹੁਣ ਕਹਿਣ ਬਾਣੀ ਵਿੱਚ ਕਿ ਜਗ ਜੀਵਨ ਐਸਾ ਸੁਪਨੇ ਜੈਸਾ, ਜੀਵਨ ਸੁਪਨ ਸਮਾਨ, ਕਿ ਸੰਸਾਰ ਦਾ ਜਿਹੜਾ ਜੀਵਨਾ ਹੈ ਉਹ ਸੁਪਨੇ ਦੀ ਨਿਆਈ ਹੈ, ਤੇ ਸਫਲ ਜੀਵਨ ਐਸਾ ਹੈ, ਜੀਵਨਾ ਸਫਲ ਜੀਵਨ, ਹਰ ਜਪ ਜਪ ਸਦ ਜੀਵਨਾ। ਫਿਰ ਜੀਵਨ ਦੀ ਸਮਝ ਪੈ ਜਾਂਦੀ ਹੈ, ਜਦੋਂ ਸਿਮਰਨ ਕਰਦਾ ਫਿਰ ਉਹਦੀ ਸਮਝ ਪੈ ਜਾਂਦੀ ਜੀਵਨਾ ਕੀ ਹੈ। ਫਿਰ ਇਹਨੂੰ ਪਤਾ ਲੱਗ ਜਾਂਦਾ ਕਿ ਮਰਦਾ ਕੁਝ ਹੈ ਨਹੀਂ, ਜਿਉਂਦਾ ਹੀ ਜਿਉਂਦਾ ਹੈ। ਤੋ ਆਪ ਜੀ ਬਾਣੀ ਚ ਕਥਨ ਕਰ ਰਹੇ ਕਿ ਜਨਮ ਮਰਨ ਕਾ ਭ੍ਰਮ ਗਿਆ, ਗੋਬਿੰਦ ਲਿਵ ਲਾ ਗਈ। ਜਦੋਂ ਉਸ ਗੋਬਿੰਦ ਜੋ ਵੇਦਾਂ ਦੁਆਰੇ ਜਾਣਿਆ ਜਾਂਦਾ ਹੈ ਈਸ਼ਵਰ, ਉਹਦੇ ਨਾਲ ਇਹਦੀ ਲਿਵ ਫਿਰਤੀ ਜੁੜ ਗਈ, ਇਹਦੀ ਤਾਰ ਅੰਦਰ ਜੁੜ ਗਈ, ਤੇ ਫਿਰ ਜਨਮ ਮਰਨ ਦਾ ਜਿਹੜਾ ਭ੍ਰਮ ਸੀ ਉਹ ਦੂਰ ਹੋ ਗਿਆ।
ਜੀਵਾ ਤੈ ਸੁਨ ਸਮਾਨਿਆ ਗੁਰਸਾਖੀ ਜਾਗੀ।
ਜਦੋਂ ਇਹਦੇ ਅੰਦਰ ਗੁਰੂ ਦੀ ਸਿੱਖਿਆ ਜਾਗੀ, ਪ੍ਰਗਟ ਹੋ ਗਈ, ਉਦੋਂ ਫਿਰ ਆਪ ਜੀ ਬਚਨ ਕਰਦੇ ਨੇ ਕਿ ਜੀਵਨ ਸੁਨ ਸਮਾਨਿਆ। ਸੁਨ ਇੱਕ ਅਵਸਥਾ ਹੈ ਜਿਸ ਨੂੰ ਅਫੁਰ ਅਵਸਥਾ ਵੀ ਕਹਿੰਦੇ। ਅਫੁਰ, ਅਫੁਰ ਦਾ ਮਤਲਬ ਹੈ ਜਿੱਥੇ ਜਾ ਕੇ ਫੁਰਨੇ ਮੁੱਕ ਜਾਂਦੇ ਨੇ, ਫੁਰਨਾ ਸੰਕਲਪ ਨੂੰ ਕਹਿੰਦੇ ਨੇ। ਜਿਵੇਂ ਤੁਸੀਂ ਇੱਥੇ ਬੈਠੇ ਹੋ ਤੇ ਖਿਆਲ ਆ ਗਿਆ ਕਿ ਮੇਰਾ ਕੋਟ ਮੈਂ ਬਾਹਰ ਲਾ ਕੇ ਆਇਆ, ਉਹਦੇ ਚ ਮੇਰੇ ਪੈਸੇ ਪਏ, ਬਟੂਆ ਪਿਆ ਹੈ, ਤੇ ਫੁਰਨਾ ਹੈ। ਦੂਜੇ ਪਾਲ ਜੇਬ ਚ ਹੱਥ ਮਾਰਿਆ ਕਿ ਹੈਗਾ ਜੇਬ ਚ ਹੀ ਹੈ ਬਟੂਆ, ਕੋਟ ਚ ਨਹੀਂ ਹੈ। ਉਹ ਸੰਕਲਪ ਸੀ, ਇਹ ਵਿਕਲਪ ਹੈ ਕਿ ਕੋਲ ਹੀ ਹੈ, ਦੂਰ ਨਹੀਂ। ਪੈਦਾ ਹੁੰਦੇ ਰਹਿੰਦੇ ਨੇ ਫੁਰਨੇ, ਪਰ ਜਦੋਂ ਸੁਨ ਵਿੱਚ ਪਹੁੰਚ ਜਾਂਦਾ, ਸੁਨ ਨੂੰ ਸਿਆਣੇ ਪੁਰਸ਼ਾਂ ਨੇ, ਬੰਦਗੀ ਵਾਲਿਆਂ ਨੇ, ਰਿਸ਼ੀਆਂ ਮੁਨੀਆਂ ਨੇ ਆਖਰੀ ਅਵਸਥਾ ਕਿਹਾ, ਚਰਮ ਅਵਸਥਾ। ਜਦੋਂ ਇਹ ਤਿੰਨ ਅਵਸਥਾ ਲੰਘਦਾ, ਜਾਗਤ ਸੁਖ ਸੁਪਨ ਸੁਖੋਪਤ, ਉਹਦੇ ਤੋਂ ਬਾਅਦ ਤੁਰਿਆ ਚੌਥੀ ਅਵਸਥਾ ਲੰਘ ਜਾਂਦਾ, ਫਿਰ ਇਹ ਸੁਨ ਵਿੱਚ ਪਹੁੰਚਦਾ, ਜਿਹਦੇ ਵਿੱਚ ਬਾਣੀ ਜ਼ਿਕਰ ਕਰਦੀ ਕਿ ਅੰਤਰ ਸੁਨੰ ਬਾਹਰ ਸੁਨੰ, ਤਿਰਭਵਨ ਸੁਨ ਮਸੁਨ। ਸੁਨ ਦਾ ਮਤਲਬ ਹੈ ਜਿੱਥੇ ਜਾ ਕੇ ਸਰੀਰ ਦਾ ਵੀ ਪਤਾ ਨਾ ਚੱਲੇ ਕਿ ਮੈਂ ਸਰੀਰ ਵਿੱਚ ਬੈਠਾ ਜਾਂ ਸਰੀਰ ਤੋਂ ਬਾਹਰ ਕੌਣ ਮੈਂ। ਸੂਏ ਮਾਰੀ ਜਾਓ, ਪਤਾ ਨਾ ਚੱਲੇ ਸੁਨ ਹੈ। ਕਹਿੰਦੇ ਨਾ ਜਦੋਂ ਕਦੇ ਆਤਮਾ ਸੁਨ ਹੋ ਜਾਏ, ਡਾਕਟਰ ਲੋਕ ਚੁੰਨੀਆਂ ਭਰ ਕੇ ਦੇਖਦੇ ਨੇ, ਮਾਰਦੇ ਨੇ ਉੱਤੇ, ਕਹਿੰਦੇ ਸੁਨ ਹੋ ਗਿਆ। ਉਹ ਅਵਸਥਾ ਜਿੱਥੇ ਵਿਚਾਰ ਸੁਨ ਹੋ ਜਾਂਦੇ ਨੇ, ਕੋਈ ਸੰਕਲਪ ਨਹੀਂ ਉੱਠਦਾ, ਕੋਈ ਵਿਕਲਪ ਨਹੀਂ ਹੁੰਦਾ, ਐਸੀ ਅਵਸਥਾ। ਸਤਿਗੁਰੂ ਜੀ ਕਹਿੰਦੇ ਫਿਰ ਤਿੰਨਾਂ ਲੋਕਾਂ ਵਿੱਚ ਹੀ ਮਨ ਨੂੰ ਸੁਨ ਵਰਤ ਗਈ ਹੈ। ਜਦੋਂ ਸੁਨ ਅਵਸਥਾ ਵਿੱਚ ਪਹੁੰਚ ਗਿਆ, ਫਿਰ ਚੌਥਾ ਸੁਨਣਾ ਜੋ ਨਰ ਜਾਣਾ ਤਾਂ ਕੋ ਪਾਪ ਨਾ ਪੁੰਨੰ। ਜਿਹੜਾ ਸਹੀ ਮਨ ਸੁਨ ਸਮਾਧੀ ਵਿੱਚ ਪਹੁੰਚ ਜਾਂਦਾ ਹੈ, ਐਸੇ ਬੰਦੇ ਨੂੰ ਨਾ ਪਾਪ ਲੱਗਦੇ ਨੇ ਤੇ ਨਾ ਪੁੰਨ ਲੱਗਦੇ ਨੇ। ਜਿਹੜੇ ਅਚੇਤ ਤੌਰ ਤੇ ਹੁੰਦੇ ਪਾਪ ਨੇ ਉਹਦੀ ਨਿੰਦਾ ਕਰਨ ਵਾਲੇ ਲੈ ਜਾਂਦੇ, ਜਿਹੜੇ ਉਹਦੇ ਪੁੰਨ ਕਰਮ ਨੇ ਉਹ ਸੇਵਾ ਕਰਨ ਵਾਲੇ ਲੈ ਜਾਂਦੇ। ਉਹ ਆਪਣੀ ਸੁਨ ਦੀ ਅਵਸਥਾ ਵਿੱਚ ਕਾਇਮ ਰਹਿੰਦਾ ਹੈ। ਸਾਹਿਬ ਸਤਿਗੁਰ ਪਾਤਸ਼ਾਹ ਪਾਵਨ ਬਾਣੀ ਚ ਕਹਿੰਦੇ ਨੇ ਕਿ ਜੀਵਤ ਸੁਨ ਸਮਾਨਿਆ ਗੁਰਸਾਖੀ ਜਾਗੀ। ਜਦੋਂ ਗੁਰੂ ਦੀ ਸਿੱਖਿਆ ਅੰਦਰ ਪ੍ਰਗਟ ਹੋ ਗਈ ਤੇ ਜਿਉਂਦਿਆਂ ਹੀ ਇਹ ਵਿਅਕਤੀ ਫਿਰ ਸੁਨ ਵਿੱਚ ਸਮਾ ਗਿਆ।
ਰਹਾਉ ਕਾਸੀ ਤੇ ਤੁਨੂੰ ਉਪਜੈ ਤੁਨ ਕਾਸੀ ਜਾਏ।
ਕਹਿੰਦੇ ਜਿਵੇਂ ਪ੍ਰਮਾਣ ਦਿੰਦੇ ਕਹਿੰਦੇ ਜਿਵੇਂ ਕਾਸੀ ਘੜਿਆਲ ਲੈ ਲਓ ਕਾਸੀ ਦਾ, ਉਹਦੇ ਤੇ ਚੋਟ ਕਰੋ ਕਿਸੇ ਚੀਜ਼ ਨਾਲ, ਹਥੌੜਾ ਮਾਰੋ, ਉਹ ਕਾਸੀ ਵਿੱਚੋਂ ਪੈਦਾ ਹੋਈ ਹੈ ਤੇ ਸਮਾਏਗੀ ਕਿੱਥੇ? ਕਾਸੀ ਵਿੱਚ ਹੀ। ਕਾਸੀ ਤੇ ਧੁਨ ਉਪਜੈ, ਧੁਨ ਕਾਸੀ ਜਾਈ, ਮੁੜ ਕੇ ਕਿੱਥੇ ਜਾਂਦੀ? ਉਹਦੇ ਵਿੱਚ ਹੀ ਸਮਾ ਜਾਂਦੀ। ਤੇ ਆਪ ਜੀ ਅਗਲੀ ਪੰਕਤੀ ਚ ਕਰਦੇ ਨਿਰਣਾ ਭਾਏ,
ਕਾਸੀ ਫੂਟੀ ਪੰਡਤਾ ਧੁਨ ਕਹਾਂ ਸਮਾਏ।
ਇਹ ਵਿਦਵਾਨ ਲੋਕੋ, ਜਦੋਂ ਕਾਸੀ ਦਾ ਘੜਿਆਲ ਟੁੱਟ ਗਿਆ ਫਿਰ ਉਹ ਧੁਨ ਕਿੱਥੇ ਸਮਾ ਗਈ? ਭਾਵ ਉਸ ਘੜਿਆਲ ਦੇ ਵਿੱਚ ਹੀ ਸਮਾ ਗਈ, ਉਹਦੇ ਤੋਂ ਬਾਹਰ ਨਹੀਂ ਕੱਢੀ ਜਾ ਸਕਦੀ। ਹਾਂਜੀ,
ਤ੍ਰਿਕੁਟੀ ਸੰਦ ਮੈਂ ਦੇਖਿਆ ਘਟ ਹੂੰ ਘਟ ਜਾਗੀ।
ਜਦੋਂ ਕਹਿੰਦੇ ਕਬੀਰ ਜੀ ਕਹਿੰਦੇ ਭਾਈ ਘਟ ਹੂੰ ਘਟ, ਇਹ ਸਰੀਰ ਰੂਪੀ ਘਟ ਵਿੱਚ ਆਪਣੀ ਸੁਰਤ ਨੂੰ ਮੈਂ ਲੈ ਕੇ ਗਿਆ, ਜਾਗਰਤ ਅਵਸਥਾ ਪ੍ਰਾਪਤ ਹੋਈ, ਤੇ ਤ੍ਰਿਕੁਟੀ ਸੰਦ ਜਿੱਥੇ ਤਿੰਨ ਨਾੜੀਆਂ ਮਿਲਦੀਆਂ, ਦੋ ਤੁਹਾਡੀ ਨਾਸਕਾਂ ਦੀਆਂ ਜਿਹਨੂੰ ਇੜਾ ਤੇ ਪਿੰਗਲਾ ਕਹਿੰਦੇ ਨੇ, ਇੱਕ ਤੀਸਰੀ ਜਿਹੜੀ ਤੁਹਾਡੇ ਗੁਦਾ ਮੰਡਲ ਚ ਉੱਠ ਕੇ ਆ ਕੇ ਇੱਥੇ ਸਿਰ ਦੇ ਵਿੱਚ ਦੀ, ਇੱਥੇ ਇਹਨਾਂ ਨਾਲ ਮਿਲਦੀ, ਉਹਨੂੰ ਸੁਖਮਨਾ ਕਹਿੰਦੇ ਨੇ। ਬਾਣੀ ਚ ਵਚਨ ਆਉਂਦੇ ਨੇ, ਇੜਾ ਪਿੰਗਲਾ ਔਰ ਸੁਖਮਨਾ ਤੀਨ ਵਸਾ ਇੱਕ ਠਾਈ, ਦੇਹੀ ਸੰਗਮ ਤੈ ਪ੍ਰਾਗ ਮਨ ਮੰਜਨ ਕਰੇ ਤੇ ਥਾਈ। ਸੰਤੋ ਤਾਂ ਨਿਰੰਜਨ ਰਾਮ ਹੈ, ਗੁਰ ਗਮ ਚੀਨੈ ਬਿਰਲਾ ਕੋਏ, ਤਾਂ ਰਮਨ ਨਿਰੰਜਨ ਰਮਈਆ ਹੋਏ। ਆਪ ਜੀ ਕਹਿੰਦੇ ਨੇ ਤ੍ਰਿਕੁਟੀ ਸੰਦ ਮੈਂ ਦੇਖਿਆ ਘਟ ਨੂੰ ਘਟ ਜਾ ਗਈ, ਜਦੋਂ ਗੁਰੂ ਦੀ ਸਿੱਖਿਆ ਮੇਰੇ ਅੰਦਰ ਚਲੀ ਗਈ, ਮੇਰੇ ਅੰਦਰੋਂ ਪ੍ਰਗਟ ਹੋ ਗਈ, ਮੈਂ ਸਿਮਰਨ ਕੀਤਾ ਗੁਰੂ ਦੇ ਬਚਨਾਂ ਨੂੰ ਮੰਨ ਕੇ, ਮੇਰੀ ਸੁਰਤ ਜਾਗਰਤ ਵਿੱਚ ਪਹੁੰਚ ਗਈ, ਤੇ ਮੈਂ ਫਿਰ ਉਹਨੂੰ ਤ੍ਰਿਕੁਟੀ ਦੀ ਸੰਧੀ ਵਿੱਚ ਇੜਾ ਪਿੰਗਲਾ ਤੇ ਸੁਖਮਨਾ ਦੀ ਜਿੱਥੇ ਮਿਲਾਪ ਹੁੰਦਾ, ਕਬੀਰ ਜੀ ਕਹਿੰਦੇ ਉਸ ਜਗ੍ਹਾ ਤੇ ਉਸ ਨੂੰ ਵੇਖਣਾ ਕੀਤਾ।
ਐਸੇ ਬੁੱਧ ਸਮਾਚਰੀ ਘਟ ਮਾਹੇ ਤਿਆਗੀ।
ਕਬੀਰ ਜੀ ਕਹਿੰਦੇ ਨੇ ਫਿਰ ਐਸੀ ਬੁੱਧ ਸਮਾਚਰੀ ਘਟ ਮਾਹੇ ਤਿਆਗੀ, ਜਿਹੜੀਆਂ ਵਾਸ਼ਨਾਵਾਂ ਮੇਰੇ ਅੰਦਰ ਸਨ, ਹੁਣ ਐਸੀ ਬੁੱਧੀ ਪ੍ਰਗਟ ਹੋ ਗਈ, ਉਹ ਸੀ ਤਾਂ ਅੰਦਰੇ ਪਰ ਉਹ ਤਿਆਗ ਦਿੱਤੀਆਂ, ਹੁਣ ਨਹੀਂ ਰਹੀਆਂ। ਨਸ ਵਜੋਂ ਕਿਲ ਵਿਖੋ ਕਰਤਾ ਖਰ ਆਇਆ। ਕਹਿੰਦੇ ਹੁਣ ਪਹਿਲਾਂ ਈਸ਼ਵਰ ਦੀ ਜੋਤ ਸੀ ਅੰਦਰ, ਪ੍ਰਗਟ ਨਹੀਂ ਸੀ ਹੁੰਦੀ, ਪਰ ਕਹਿੰਦੇ ਹੁਣ ਉਹ ਬਿਰਤੀ ਜਿਹੜੀ ਸੰਸਾਰ ਨਾਲ ਜੁੜੀ ਸੀ ਉਹ ਤਿਆਗ ਦਿੱਤੀ, ਤੇ ਈਸ਼ਵਰ ਦੀ ਜੋਤ ਅੰਦਰੋਂ ਪ੍ਰਗਟ ਹੋ ਗਈ।
ਆਪ ਆਪ
ਘਰ ਹੀ ਪਰਚਾ ਪਾਏ, ਜਨ ਨਾਨਕ ਬਿਨ ਆਪਾ ਚੀਨੇ, ਮਿਟੇ ਨਾ ਭਰਮ ਕੀ ਕਾਈ। ਆਪਣੇ ਆਪ ਨੂੰ ਜਾਣਨਾ ਹੀ ਈਸ਼ਵਰ ਨੂੰ ਜਾਣਨਾ ਹੈ। ਕਬੀਰ ਜੀ ਕਹਿੰਦੇ ਜਦੋਂ ਆਪਣੇ ਆਪੇ ਤੋਂ ਆਪਣੇ ਆਪ ਨੂੰ ਜਾਣ ਲਿਆ, ਆਪ ਤੇ ਜਾਣਿਆ, ਤੇਰੇ ਤੇਜ ਸਮਾਨਾ, ਈਸ਼ਵਰ ਦਾ ਪ੍ਰਕਾਸ਼ ਤੇ ਅੰਦਰਲਾ ਪ੍ਰਕਾਸ਼ ਉਹ ਇੱਕ ਹੋ ਗਿਆ, ਤੇ ਮੈਂ ਤੇ ਈਸ਼ਵਰ ਜੀਵ ਤੇ ਈਸ਼ਵਰ ਦੇ ਭੇਦ ਮੁੱਕ ਗਿਆ। ਹੁਣ ਤੂੰ ਤੂੰ ਕਰਤਾ ਤੂੰ ਹੁਆ, ਮੁਝ ਮੈਂ ਰਹਾ ਨਾ ਹੂੰ, ਜਬ ਆਪਾ ਵਰਖਾ ਮਿਟ ਗਿਆ, ਜਦ ਦੇਖਾ ਤਤ ਤੂੰ। ਕਹਿੰਦੇ ਐਸੀ ਅਵਸਥਾ ਪੈਦਾ ਹੋ ਗਈ।
ਕਹੋ ਕਬੀਰ ਅਬ ਜਾਣਿਆ ਗੋਬਿੰਦ ਮਨ ਮਾਨਾ।
ਕਹਿੰਦੇ ਹੁਣ ਮੈਂ ਜਾਣ ਲਿਆ ਕਿਉਂਕਿ ਗੋਬਿੰਦ ਤੋਂ ਮੇਰਾ ਮਨ ਮੰਨ ਗਿਆ ਹੈ।
ਬਿਲਾਵਲ ਚਰਨ ਕਮਲ ਜਾ ਕਰ ਦੈ ਵਸੈ, ਸੋਜਨ ਕਿਉਂ ਡੋਲੈ ਦੇਵ।
ਦੇਵ ਦਾ ਅਰਥ ਹੈ ਪ੍ਰਕਾਸ਼ ਰੂਪ ਪਰਮਾਤਮਾ, ਉਹ ਜਿਸ ਦੇ ਹਿਰਦੇ ਚ ਵਸਦਾ ਹੈ, ਉਸ ਦੇ ਗੁਰੂ ਦੇ ਸ਼ਬਦ ਜਿਸ ਦੇ ਹਿਰਦੇ ਚ ਵਸਦੇ, ਚਰਨ ਕਮਲ ਈਸ਼ਵਰ ਦੇ ਚਰਨ ਤਾਂ ਹੈ ਨੀ ਭਾਈ, ਈਸ਼ਵਰ ਦੇ ਚਰਨ ਨਹੀਂ ਹਨ। ਰਾਜ ਜਿਸ ਨੂੰ ਕਹਿੰਦੇ ਨਾ ਪਦ ਅਸ਼ਟਪਦੀ, ਦੋ ਪਦੇ ਪਦ ਪੈਰ ਨੂੰ ਕਹਿੰਦੇ ਨੇ, ਤੇ ਪਦੇ ਚੌ ਪਦੇ ਇਹ ਉਹਦੇ ਚਰਨ ਨੇ, ਵੇਦਾਂ ਦੇ ਪਦ ਵੀ ਉਹਦੇ ਚਰਨ ਨੇ, ਇਹਨੂੰ ਚਰਨ ਕਹਿੰਦੇ, ਇਹ ਅੰਦਰ ਵਸ ਜਾਂਦੇ ਨੇ। ਆਪ ਜੀ ਬਚਨ ਕਰ ਰਹੇ ਨੇ, ਚਰਨ ਕਮਲ ਜਾ ਘਰ ਦੇ ਬਸ ਹੈ, ਸੋ ਜਨ ਕਿਉਂ ਡੋਲਾ ਦੇਵ। ਉਸਨੂੰ ਪ੍ਰਕਾਸ਼ ਰੂਪ ਪਰਮੇਸ਼ਰ ਦੀ ਪ੍ਰਾਪਤੀ ਹੋਵੇਗੀ, ਉਹਦੀ ਪ੍ਰਾਪਤੀ ਤੋਂ ਜਦੋਂ ਹੋ ਜਾਏ ਡੋਲਦਾ ਨਹੀਂ ਹੈ,
ਜਿਹਦੇ ਹਿਰਦੇ ਚ ਚਰਨ ਕਮਲ ਵਸ ਜਾਂਦੇ ਨੇ। ਚਰਨ ਕਮਲ ਗੁਰ ਕੇ ਰਿਦ ਤਾਰੇ, ਬਿਘਨ ਨਾ ਲਾਗਾ ਤਿਲਕਾ ਕੋਈ, ਕਾਰਜ ਸਫਲ ਹਮਾਰੇ। ਅਗਲੀ ਪੰਕਤੀ ਸਾਹਿਬ ਜੀ ਕਹਿ ਰਹੇ ਹਨ,
ਮਾਨੋ ਸਭ ਸੁਖ ਨੌ ਨਿਦ ਤਾਂ ਕਹਿ ਸਹਿਜ ਸਹਿਜ ਜਸ ਬੋਲੇ ਦੇਵ।
ਕਬੀਰ ਜੀ ਕਹਿੰਦੇ ਬਾਈ ਇਹ ਗੱਲ ਮੰਨ ਲਓ, ਪੱਕੀ ਕਰਕੇ ਜਾਣੋ ਕਿ ਸਭ ਸੁਖ ਨੌ ਨਿਦ ਤਾਂ ਕਹਿ, ਉਸ ਵਿਅਕਤੀ ਨੂੰ ਸਾਰੇ ਹੀ ਸੁਖ ਮਿਲ ਜਾਂਦੇ। ਨੌ ਨਿਧੀਆਂ ਦਾ ਮਤਲਬ ਹੈ ਨੌ ਤਰ੍ਹਾਂ ਦੇ ਨਿਧ ਖਜ਼ਾਨੇ, ਇਹ ਪ੍ਰਾਪਤ ਹੋ ਜਾਂਦੇ। ਨਵ ਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰ ਹੈ, ਜੋ ਹਰ ਹਿਰਦਾ ਸਦਾ ਫਸਾ ਹੈ। ਇਹ ਪ੍ਰਗਟ ਕਿਹਨੂੰ ਹੁੰਦੀਆਂ ਨੇ, ਮਿਲਦੀਆਂ ਕਿਹਨੂੰ ਨੇ? ਕਬੀਰ ਜੀ ਕਹਿੰਦੇ ਸਹਿਜ ਸਹਿਜ ਜਸ ਬੋਲੇ ਦੇਵ। ਦੇਵ ਦਾ ਅਰਥ ਹੈ ਪ੍ਰਕਾਸ਼ ਰੂਪ ਪਰਮੇਸ਼ਵਰ, ਜਿਹੜਾ ਉਹਦੇ ਜਸ ਨੂੰ ਉਹਦੇ ਨਾਮ ਨੂੰ ਸਹਿਜ ਸਹਿਜ ਸਹਿਜੇ ਸਹਿਜੇ ਸੁਤੇ ਸਿੱਧ ਉਚਾਰਨ ਕਰਦਾ ਹੈ, ਉਹਨੂੰ ਨੌ ਨਿਧੀਆਂ 18 ਸਿੱਧੀਆਂ ਪ੍ਰਾਪਤ ਹੋ ਜਾਂਦੀਆਂ। ਬਾਣੀ ਦੇ ਵਚਨ ਨੇ ਹਰ ਕਾ ਬਿਲੋਵ ਨਾ ਬਲੋਵ ਮੇਰੇ ਭਾਈ। ਬਲੋਵ ਨਾ ਹੁੰਦਾ ਰਿੜਕਣਾ, ਕਹਿੰਦੇ ਹਰੀ ਦੇ ਨਾਮ ਨੂੰ ਰਿੜਕੋ। ਪਰ ਕਿਵੇਂ ਰਿੜਕੋ? ਸਹਿਜ ਬਲੋਵ ਜੈਸੇ ਤੱਤ ਨਾ ਜਾਈ, ਆਰਾਮ ਨਾਲ ਸਹਿਜੇ ਸਹਿਜੇ ਜੇ ਜਪਦੇ ਹੋ ਵਾਹਿਗੁਰੂ 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 ਵਾਹਿਗੁਰੂ, ਤੁਹਾਡੀ ਰਸਨਾ ਚੋਂ ਨਿਕਲੇ, ਤੁਹਾਡੇ ਮਸਤਕ ਵਿੱਚ ਉਹਦੀ ਆਵਾਜ਼ ਜਾਏ, ਤੁਹਾਡੇ ਕੰਨ ਨੂੰ ਸੁਣਨ। ਇਹ ਸਿਮਰਨ ਹੈ। ਤੇ ਜੇ ਅਸੀਂ ਉੱਚੀ ਉੱਚੀ ਲਾਵੇ ਵਾਹਿਗੁਰੂ 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 ਵਾਹਿਗੁਰੂ, ਨਾ ਪਤਾ ਕੀ ਕਰਦੇ ਅਸੀਂ, ਨਾ ਮਨ ਸੁਣ ਸਕਦਾ। ਇਹ ਸਹਿਜ ਬੁਲਾਉਣਾ ਨਹੀਂ ਹੈ। ਆਪ ਜੀ ਕਹਿੰਦੇ ਨਾ ਬਾਣੀ ਦੇ ਬਚਨ ਨੇ ਕਿ ਮਾਨੋ ਸਭ ਸੁਖ ਨੌ ਨਿਦ ਤਾਂ ਕਹਿ ਸਹਿਜ ਸਹਿਜ ਜਸ ਬੋਲੇ ਦੇਵ। ਜਿਹੜਾ ਸਹਿਜੇ ਸਹਿਜੇ ਸੁਤੇ ਸਿੱਧ ਤੁਰਿਆ ਜਾਂਦਾ ਤਾਂ ਵਾਹਿਗੁਰੂ 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 ਵਾਹਿਗੁਰੂ, ਬੈਠਦਾ ਤਾਂ ਵਾਹਿਗੁਰੂ ਵਾਹਿਗੁਰੂ, ਉਠਤ ਬੈਠਤ ਸੋਵਤ ਨਾਮ, ਕਹੋ ਨਾਨਕ ਜਨ ਕੈ ਸਦਕਾਮ, ਬੋਲੋ ਜਸ ਜੇਵਾ ਦਿਨ ਰਾਤ, ਪ੍ਰਭ ਆਪਣੇ ਜਨ ਕੀਨੀ ਦਾਤ, ਕਰਹਿ ਭਗਤ ਆਤਮ ਕੈ ਚਾਏ, ਪ੍ਰਭ ਆਪਣੇ ਸਿਓ ਰਹਿ ਸਮਾਏ। ਜਿਹੜਾ ਅੰਦਰੋਂ ਆਪਣੇ ਚਾਹ ਨਾਲ, ਆਤਮਾ ਦੇ ਚਾਹ ਨਾਲ ਬੰਦਗੀ ਕਰਦਾ ਹੈ, ਸਤਿਗੁਰੂ ਕਹਿੰਦੇ ਨੇ ਪ੍ਰਭੂ ਵਿੱਚ ਸਮਾ ਜਾਂਦਾ ਹੈ। ਪਰ ਬੋਲੇ ਕਿਵੇਂ? ਸਹਿਜ ਸਹਿਜ ਜਸ ਬੋਲੇ ਦੇਵ, ਔਰ ਉਸ ਪ੍ਰਕਾਸ਼ ਰੂਪ ਪਰਮੇਸ਼ਵਰ ਦਾ ਜਸ ਸਹਿਜ ਸਹਿਜ ਸੁਤੇ ਸਿੱਧ ਆਰਾਮ ਨਾਲ, ਸਾਵਧਾਨ ਏਕਾਗਰ ਚੀਤ, ਇਉਂ ਬੋਲੇ। ਅਗਲੀ ਪੰਕਤੀ ਚ ਕਹਿੰਦੇ ਹਨ,
ਰਹਾ ਤਬ ਇਹ ਮਤ ਜੋ ਸਭ ਮੈਂ ਦੇਖੈ, ਕੁਟਲ ਗਾਂਠ ਜਬ ਖੋਲੇ ਦੇਵ।
ਜਦੋਂ ਉਹ ਪ੍ਰਕਾਸ਼ ਰੂਪ ਪਰਮਾਤਮਾ ਕੁਟਲ ਗਾਂਠ ਖੋਲ ਦਿੰਦਾ। ਕੁਟਲ ਗਾਂਠ ਕਿਹੜੀ ਹੈ? ਅਗਿਆਨਤਾ ਦੀ ਗੰਢ, ਚਿਤ ਜੜ ਗ੍ਰੰਥੀ ਕਹਿੰਦੇ ਨੂੰ। ਜਦੋਂ ਜੀਵ ਈਸ਼ਵਰ ਦਾ ਭੇਦ ਮੁੱਕ ਜਾਂਦਾ, ਉਦੋਂ ਫਿਰ ਇਹ ਕੀ ਕਰਦਾ? ਤਬ ਇਹ ਮਤ ਜੋ ਸਭ ਮੈਂ ਦੇਖੈ। ਫਿਰ ਕਬੀਰ ਜੀ ਕਹਿੰਦੇ ਸ੍ਰੇਸ਼ਟ ਸਿੱਖਿਆ ਹੈ ਕਿ ਸਾਰਿਆਂ ਵਿੱਚ ਵਸਦਾ ਦਿਸ ਪੈਂਦਾ। ਫਿਰ ਕਹਿ ਉੱਠਦਾ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ, ਇੱਕ ਸੂਤ ਮਨ ਸਾਤ ਹੰਸ ਜੈਸੇ ਪੋਤ ਪੋਤ ਪ੍ਰਭ ਸੋਈ। ਉਦੋਂ ਸਭ ਚ ਦਿਸ ਪਿਆ। ਅਗਲੀਆਂ ਪੰਕਤੀਆਂ ਚ ਕਹਿੰਦੇ ਹਨ,
ਬਾਰੰਬਾਰ ਮਾਇਆ ਤੇ ਅਟਕੈ ਲੈ ਨਰਜਾ ਮਨ ਤੋਲੇ ਦੇਵ।
ਕਹਿੰਦੇ ਜਿਹੜਾ ਮਨ ਵਾਰ ਵਾਰ ਮਾਇਆ ਨਾਲ ਜੁੜਦਾ, ਇਹਨੂੰ ਵਾਰ ਵਾਰ ਮਾਇਆ ਤੇ ਅਟਕੈ ਰੋਕੇ ਨਾ ਜੁੜੇ ਦੇ ਨਾਲ, ਇਹ ਸਰਪਣੀ ਹੈ ਖਾ ਜਾਏਗੀ। ਬਾਣੀ ਦੁਆਰਾ ਅੰਦਰੋਂ ਜਾਣ ਕੇ ਇਹ ਨਹੀਂ ਕਿ ਮੈਂ ਤੁਹਾਨੂੰ ਤਾਂ ਕਹਾਂ ਸਰਪਣੀ ਹੈ ਤੇ ਮੈਂ ਕਹਾਂ ਸਾਰੀ ਮੇਰੇ ਕੋਲ ਆ ਜਾਏ, ਭਾਈ ਖਾਏਗੀ ਮੈਨੂੰ ਵੀ। ਪਰ ਪਿਆਰਿਓ, ਰੱਬ ਦੇ ਪਿਆਰੇ ਜਿਹੜੇ ਨੇ ਉਹ ਗੁਰਮੁਖ ਕੋਈ ਗਾਰਡੂ ਤਿੰਨ ਦਲ ਮਲ ਲਾਈ ਪਾਏ, ਉਹ ਮਸਲ ਦਿੰਦੇ ਨੇ। ਮਹਾਂਪੁਰਸ਼ ਬਚਨ ਕਰਿਆ ਕਰਦੇ, ਕਹਿੰਦੇ ਬਾਈ ਜੇ ਇਧਰੋਂ ਆਵੇ ਤਾਂ ਇਧਰ ਤੋਰ ਦੇ ਤੇ ਜੇ ਇਧਰੋਂ ਆਵੇ ਤਾਂ ਇਧਰ ਤੋਰ ਦੇ। ਫਿਰ ਕਹਿੰਦੇ ਜੇ ਖੜ ਗਈ, ਕਹਿੰਦੇ ਫਿਰ ਤੁਸੀਂ ਵੀ ਐਸੇ ਹੋ ਜਾਓਗੇ ਜੈਸੇ ਗੰਦਾ ਪਾਣੀ ਕਿਸੇ ਜਗ੍ਹਾ ਤੇ ਖੜਿਆ ਖੜਿਆ ਮੁਸ਼ਕ ਜਾਂਦਾ, ਉਹਦੇ ਚ ਕੀੜੇ ਪੈ ਜਾਂਦੇ ਨੇ, ਉਹ ਪਸ਼ੂਆਂ ਦੇ ਪੀਣ ਦੇ ਕਾਬਲ ਵੀ ਨਹੀਂ ਰਹਿੰਦਾ। ਕਹਿੰਦੇ ਤੁਹਾਡਾ ਮਨ ਵੀ ਐਸਾ ਕਰ ਦੇਗੀ, ਆਪਣੀ ਬਚਨ ਕਰ ਰਹੇ ਨੇ। ਕਹਿੰਦੇ ਜਿਹੜਾ ਮਨ ਬਾਰ ਬਾਰ ਮਾਇਆ ਤੇ ਅਟਕਦਾ ਹੈ, ਲੈ ਨਰਜਾ ਮਨ ਤੋਲੈ ਦੇਵ, ਆਪਣੇ ਮਨ ਨੂੰ ਨਰਜਾ ਦਾ ਅਰਥ ਸ਼ਾਬਾ, ਗੁਰੂ ਦੇ ਉਪਦੇਸ਼ ਦਾ ਸ਼ਾਬਾ ਲੈ ਕੇ ਉਹਨਾਂ ਬਚਨਾਂ ਨਾਲ ਆਪਣੇ ਮਨ ਨੂੰ ਤੋਲੇ, ਮਨ ਸਮਝਾਏ, ਮਨ ਨੂੰ ਕਹੇ ਕਿ ਬਈ ਮਨਾ, ਗੁਰੂ ਮੇਰਾ ਕਹਿੰਦਾ ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹ ਕੁਟੰਬ ਤੂੰ ਜੇ ਦੇਖਦਾ ਚੱਲੈ ਨਾਹੀਂ ਤੇਰੇ ਨਾਲੇ। ਤੇ ਗੁਰੂ ਰੂਪੀ ਸ਼ਾਬੇ ਚ ਪਾ ਕੇ ਗੁਰੂ ਦੇ ਉਪਦੇਸ਼ ਰੂਪੀ ਵੱਟਿਆਂ ਨਾਲ ਤੋਲਣਾ ਮਨ ਨੂੰ, ਤਾਂ ਦੇਵ ਪ੍ਰਕਾਸ਼ ਨੂੰ ਪਰਮੇਸ਼ਵਰ ਦੀ ਪ੍ਰਾਪਤੀ ਹੋਏਗੀ।
ਜਹਿ ਉਹ ਜਾਏ ਤਹੀ ਸੁਖ ਪਾਵੇ, ਮਾਇਆ ਤਾਸ ਨ ਝੋਲੇ ਦੇਵ।
ਕਹਿੰਦੇ ਬਾਈ ਫਿਰ ਜਿੱਥੇ ਐਸਾ ਵਿਅਕਤੀ ਜਾਏਗਾ ਉੱਥੇ ਹੀ ਉਹਨੂੰ ਸੁਖ ਮਿਲੇਗਾ। ਮਾਇਆ ਤਾਸ, ਤਾਸ ਦਾ ਅਰਥ ਕਿਸ ਨੂੰ, ਉਸ ਵਿਅਕਤੀ ਨੂੰ, ਨਾ ਝੋਲੇ ਦੇਵ, ਝੋਲਣ ਦਾ ਅਰਥ ਝੂਲ ਜਾਣਾ, ਡੋਲ ਜਾਣਾ। ਕਹਿੰਦੇ ਮਾਇਆ ਉਸਨੂੰ ਡੁਲਾ ਨਹੀਂ ਸਕੇਗੀ।
ਕਹਾ ਕਬੀਰ ਮੇਰਾ ਮਨ ਮੰਨਿਆ, ਰਾਮ ਪ੍ਰੀਤ ਕਿਉਂ ਲੈ ਦੇਵ।
ਕਹਿੰਦੇ ਮੇਰਾ ਮਨ ਮੰਨ ਗਿਆ ਤੇ ਮੈਂ ਰਾਮ ਨਾਲ ਪ੍ਰੀਤ ਕੀਤੀ ਤੇ ਉਹ ਲੈ ਦੇਵ ਉਹਦਾ ਆਸਰਾ ਲੈ ਲਿਆ। ਪ੍ਰਕਾਸ਼ ਰੂਪ ਪਰਮੇਸ਼ਰ ਦਾ ਜਿਹਨੇ ਉਹਦਾ ਆਸਰਾ ਲੈ ਲਿਆ, ਜੀ ਅਰੇ ਓਲਾ ਨਾਮਕਾ ਅਮਰ ਜੇ ਕਰਨ ਕਰਾਵਣੋ ਤਿੰਨ ਮੈਂ ਭਾਉ ਹੈ ਜਾਮ ਖਾ। ਜਿਹੜੇ ਉਹਦੇ ਆਸਰੇ ਹੋ ਗਏ ਉਹਨਾਂ ਦੇ ਬੰਧਨ ਕੱਟੇ ਗਏ, ਜਿਹੜੇ ਸੰਸਾਰ ਦੇ ਆਸਰੇ ਰਹੇ, ਧਨ ਦੇ ਆਸਰੇ ਰਹੇ, ਪਦਾਰਥਾਂ ਦੇ ਆਸਰੇ ਰਹੇ, ਉਹਨਾਂ ਨੂੰ ਬੰਧਨ ਪੈ ਗਏ। ਪਿਆਰੇ ਉੱਥੇ ਹੀ ਸਮਾਪਤੀ ਹੈ। ਗੁਰੂ ਪਾਤਸ਼ਾਹ ਕਿਰਪਾ ਕਰਨ, ਪਵਿੱਤਰ ਬਾਣੀ ਦਾ ਉਪਦੇਸ਼ ਸਾਡੇ ਸਾਰਿਆਂ ਦੇ ਹਿਰਦੇ ਚ ਵੱਜ ਜਾਏ, ਇਸ ਨਾਲ ਸਾਡਾ ਮਨੁੱਖਾ ਜਨਮ ਸਫਲਾ ਹੋ ਸਕੇ। ਬਾਣੀ ਦੀ ਵਿਚਾਰ ਕਰਦੇ ਹੋਈਆਂ ਫੁੱਲਾਂ ਗੁਰੂ ਕੇ ਦਰ ਦਾ ਕੂਕਰ ਜਾਣ ਕੇ, ਸਤਸੰਗਤ ਆਪਣੇ ਦਰ ਦਾ ਪੇਖਾਰੀ ਜਾਣ ਕੇ ਮਾਫ਼ ਕਰ ਦੇਣੀਆਂ, ਬਚਨ ਉਪਦੇਸ਼ ਗੁਰੂ ਕਾ ਜਾਣ ਕੇ ਹਿਰਦੇ ਚ ਵਸਾਉਣਾ, ਤਾਂ ਕਿ ਦਾਸ ਦਾ ਤੇ ਆਪ ਜੀ ਸਾਰਿਆਂ ਦਾ ਜੋ ਗੁਰੂ ਦੀ ਹਜ਼ੂਰੀ ਵਿੱਚ ਗੁਜ਼ਾਰਿਆ ਸਮਾਂ ਹੈ ਉਹ ਲਿਖੇ ਵਿੱਚ ਪੈ ਸਕੇ। ਆ ਛੋਟੇ ਛੋਟੇ ਬੱਚੇ ਤੁਹਾਡੇ ਜਿਹੜੇ, ਮੈਂ ਇਹਨਾਂ ਵੱਲ ਵੇਖ ਕੇ ਹੈਰਾਨ ਹੁੰਦਾ ਕਿ ਭਾਈ ਸਾਹਿਬ ਉਹਨਾਂ ਨੂੰ ਆਇਆ ਨੂੰ 2 ਹਫ਼ਤੇ ਹੋ ਗਏ, ਇਹਨਾਂ ਆਪਣੇ ਮਨ ਨਾਲ ਫੈਸਲਾ ਕਰਕੇ 15-16 ਬੱਚਿਆਂ ਨੇ ਨਾਲ ਖਾਇਨ ਕਿ ਅਸੀਂ ਅੰਮ੍ਰਿਤ ਛਕਣਾ। ਤੇ ਹੁਣ ਮੈਂ ਵੇਖਣਾ ਵੀ ਬੱਚੇ ਸਮਝੇ ਨੇ ਕਿ ਤੁਸੀਂ ਵੀ ਸਮਝੇ ਹੋ। ਜਿਹਨਾਂ ਨੇ ਅੰਮ੍ਰਿਤ ਪਾਨ ਨਹੀਂ ਕੀਤਾ ਉਹ ਗੁਰੂ ਕੀ ਪਾਵਨ ਦਾਤ ਅੰਮ੍ਰਿਤ ਦੀ ਸਨਿਚਰਵਾਰ ਨੂੰ ਅੰਮ੍ਰਿਤ ਦਾ ਬਾਟਾ ਤਿਆਰ ਹੋਣਾ, ਗੁਰੂ ਕੀ ਪਵਿੱਤਰ ਦਾਤ ਪਾ ਕੇ ਅੰਮ੍ਰਿਤ ਦਾ ਬਾਟਾ ਅੰਮ੍ਰਿਤ ਪਾਨ ਕਰਕੇ ਗੁਰੂ ਦੇ ਪੁੱਤਰ ਪੁੱਤਰੀਆਂ ਬਣ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ। ਭੁੱਲਾ ਚੁੱਕਾਂ ਦੀ ਖਿਮਾ ਕਰਿਓ, ਨਾਮ ਨਾਲ ਜੁੜੋ, ਸਤਸੰਗ ਕਰੋ, ਸੇਵਾ ਤੇ ਸਿਮਰਨ ਨਾਲ ਜੁੜੋ, ਜਿਸ ਕਰਕੇ ਅਸੀਂ ਹੋ ਜਾਈਏ ਇਹ ਲੋਕ ਸੁਖੀ ਹੈ, ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮਿਲੇ।
ਜਹ ਉਹ ਜਾਏ ਤਹੀ ਸੁਖ ਪਾਵੇ, ਮਾਇਆ ਤਾਸ ਝੋਲੇ ਦੇਵ। ਕਹੇ ਕਬੀਰ ਮੇਰਾ ਮਨ ਮਾਨਿਆ, ਰਾਮ ਪ੍ਰੀਤ ਕੀ ਉਹ ਲੈ ਦੇਵ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।